ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਦੋ ਤੁਕੇ ਸਤਿਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰੈ ਤਾਂ ਬੂਝ ਪਾਈ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਸਤਿਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰੈ ਤਾਂ ਬੂਝ ਪਾਏ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਿਲਾਏ ਮਨ ਰੇ ਹਰ ਹਰ ਸੇਤੀ ਲਿਵ ਲਾਏ ਮਨ ਹਰ ਜਪ ਮੀਠਾ ਲਾਗੈ ਭਾਈ ਗੁਰਮੁਖ ਪਾਏ ਹਰ ਥਾਏ ਰਹਾਉ ਬਿਨ ਗੁਰ ਪ੍ਰੀਤ ਨਾ ਉਪਜੈ ਭਾਈ ਮਨ ਮੁਖ ਦੂਜੈ ਪਾਏ ਤੋਹ ਕੁੱਟਹਿ ਮਨ ਮੁਖ ਕਰਮ ਕਰਹਿ ਭਾਈ ਪੱਲੈ ਕਿਛੂ ਨਾ ਪਾਏ ਗੁਰ ਮਿਲਿਆ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੈ ਭਾਈ ਗੁਰ ਕੈ ਹੇਤ ਅਪਾਰ ਆਇਆ ਸੋ ਪਰਵਾਨ ਹੈ ਭਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਬਦੀ ਮੇਲਾਏ ਆਇਆ ਸੋ ਪਰਵਾਨ ਹੈ ਭਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸਬਦੀ ਮੇਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਨਾਮ ਵਾਹਿਗੁਰੂ ਸਹਿਬ ਜੀਓ ਜਿਉਂ ਬੁਲਾਏ ਤਿਉਂ ਬੋਲੀਐ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ शब्द मिलावा होए कहां बोध प्रभ तो छ हमारी बरन सके मेहमा जो तिहारी हम न सकत कर सिफत तुम्हारी आप ले हो तुम कथा सुधारी आप ले हो तुम कथा सुधारी
सच्चे पातशाह गुर सिंघासन ते सुभाईमान पातशाह जुगो जुग अटल पातशाह शाहां दे शाह पातशाह धन श्री गुरु ग्रंथ साहिब जी महाराज जी दे अमृत वेले सचखंड श्री हरिमंदर साहिब श्री दरबार साहिब जी विखे प्रकाशमान हुंदियां आए अज दे पावन हुक्म नूं इस समय आप जी ने गुरद्वारा मंजी साहिब दीवान हाल श्री अमृतसर साहिब जी दे दर तों श्रवण करना कीता आओ साहिब बख्शिश करन रहमत करन मन टिके सुरत विच शब्द वसे सुरत शब्द दे घर विच रह के जीना सिखे इस पावन दर दी बख्शिश प्राप्त करदे हां आओ कलगीधर दशमेश पातशाह जी दी बख्शिश भरी रहमत भरी असीस प्रदान करनहारी बख्शीश नाल झोली भरनहारी सारी साडी आपसी सांझ दी प्रतीक साडी गुरु नाल सांझ कैम रखन वाली अते वाहिगुरु जी दी सांझ दा द्वार खोलनहारी पावन फतेह नाल सारे सांझ पाओ ते बड़ी एकाग्रता ते प्यार विच भर के आखो जी वाहे गुरु जी का खालसा वाहे गुरु जी की फतेह। इस समय आप जी ने जो भाई साहब जी पासों अज दे पावन हुक्म दा पाठ श्रवण कीता है ये पावन शब्द श्री गुरु ग्रंथ साहिब जी महाराज जी दे 602 अंग तो लैके 603 अंग ते सुभाईमान है। इस शब्द दे उच्चारण करता पातशाह धन गुरु अमरदास जी महाराज जी ने गुरु अमरदास परसिया पोहम पातक बिनासै गुर अमरदास परसिया सिद्ध साध के आसासै गुर अमरदास परसिया ध्यान लहिया पौ मुक है गुर अमरदास परसिया अभाव लभै गौ चुक है एक बिन दुगन जो तौ रह जास मंत्र मानवह लहे जालपा पदार्थ इतड़े गुर अमरदास डिठे मिले। धन गुरु अमरदास पातशाह जी सोठ राग विच इस पावन शब्द दी बख्शिश बरकत साडे सारियां दे हिरदे दी झोली विच पा रहे ने आओ इस बख्शिश ते इस बरकत नूं संभालन दे लई एक वारी अपने भले लई अते सरबत दे भले लई सारे आखो सतनाम वाहे गुरु वाहे गुरु वाहे गुरु
सतनाम श्री वाहे गुरु साहिब जी सोरठ महला तीजा दो तुके सतगुर मिले उल्टी पई पाई जीवत मरै ता बूझ पाए।
सोरठ महला तीजा दो तुके सोरठ राग गुरु अमरदास पातशाह तीसरे पातशाह उच्चारण करनहार दो तुके इस शब्द दे बंद दियां दो तुकां ने जिथे ति तुकी आए उथे तीन तुकां वाला जिथे ਚੌਤਕੇ ਜਾਂ ਚੌਤਕੀ ਆਏ ਉੱਥੇ ਚਾਰ ਤੁਕਾਂ ਵਾਲਾ। ਖੈਰ ਮੇਰੇ ਸਾਹਿਬ ਇਸ ਪਾਵਨ ਸ਼ਬਦ ਵਿੱਚ ਫੁਰਮਾਨ ਕਰਦੇ ਨੇ, ਸਤਿਗੁਰ ਮਿਲਿਆ ਉਲਟੀ ਭਈ ਜੀਵਤ ਮਰੈ ਤਾਂ ਬੂਝ ਪਾਏ। ਜਿਸ ਰੱਬ ਨੂੰ ਬੁੱਝਣਾ ਚਾਹੁੰਦਾ, ਜਿਸ ਪਰਮੇਸ਼ਵਰ ਦੀ ਸੋਝੀ ਪ੍ਰਾਪਤ ਕਰਨੀ ਚਾਹੁੰਦਾ, ਪਹਿਲਾਂ ਤਾਂ ਸਤਿਗੁਰੂ ਨੂੰ ਮਿਲ। ਸਤਿਗੁਰੂ ਨੂੰ ਮਿਲਣ ਦੇ ਅਰਥ ਪਹਿਲੇ ਕਦਮ ਵਿੱਚ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਆ ਕੇ ਬੈਠਣਾ ਅਤੇ ਮੱਥਾ ਟੇਕਣਾ। ਦੂਸਰਾ ਕਦਮ ਹੈ ਸਤਿਗੁਰਾਂ ਦੀ ਬਾਣੀ ਪੜ੍ਹਨੀ ਜਾਂ ਸੁਣਨੀ। ਸਤਿਗੁਰੂ ਨੂੰ ਮਿਲਣ ਦਾ ਤੀਸਰਾ ਕਦਮ ਹੈ ਉਸ ਬਾਣੀ ਨੂੰ ਪੜ੍ਹੀ ਜਾਂ ਸੁਣੀ ਨੂੰ ਵਿਚਾਰਨਾ, ਅਤੇ ਚੌਥਾ ਕਦਮ ਹੈ ਆਪਣੇ ਵਿਚਾਰ ਬਦਲ ਕੇ ਉਸ ਗੁਰੂ ਕੇ ਸ਼ਬਦ ਨਾਲ ਸੁਰਤ ਦਾ ਇੱਕਮਿਕ ਹੋ ਜਾਣਾ। ਜਦੋਂ ਇੰਜ ਕੋਈ ਸਤਿਗੁਰੂ ਨੂੰ ਮਿਲਦਾ ਹੈ ਅਤੇ ਸਤਿਗੁਰ ਮਿਲਿਆ ਉਲਟੀ ਭਈ ਜੀਵਨ ਦੀ ਦਸ਼ਾ ਉਲਟ ਗਈ, ਮਨਮੁਖ ਦੀ ਦਸ਼ਾ ਹੋਰ ਸੀ, ਭਗਤਾਂ ਅਤੇ ਸਹਿਸਾਰੀਆਂ ਜੋੜ ਕਦੇ ਨਾ ਆਇਆ, ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉਂ ਕਰ ਉਲਟੀ ਰੇ। ਸਤਿਗੁਰ ਮਿਲਿਆ ਉਲਟੀ ਭਈ, ਸਾਕਤ ਵਰਗਾ ਜੀਵਨ ਨਹੀਂ, ਹੁਣ ਜੀਵਨ ਉਲਟ ਗਿਆ। ਅੱਗੇ ਬਾਹਰ ਸੰਸਾਰ ਵੇਖਦਾ ਸੀ, ਹੁਣ ਬਾਹਰ ਕਰਤਾਰ ਵੇਖਣ ਲੱਗ ਪਿਆ। ਅੱਗੇ ਅੰਦਰੋਂ ਨਜ਼ਰ 'ਚੋਂ ਵੀ ਔਗਣ, ਸੁਣਨ 'ਚੋਂ ਵੀ ਔਗਣ, ਹੁਣ ਦੇਖਣ 'ਚ ਵੀ ਗੁਣ ਅਤੇ ਹੁਣ ਸੁਣਨ ਵਿੱਚ ਵੀ ਗੁਣ, ਸਭ ਕੁਛ ਉਲਟ ਹੋ ਗਿਆ। ਅੱਗੇ ਦਿਨ ਚੜ੍ਹੇ ਤੱਕ ਸੁੱਤਾ ਰਹਿੰਦਾ ਸੀ, ਹੁਣ ਅੰਮ੍ਰਿਤ ਵੇਲੇ ਜਾਗਣ ਲੱਗ ਪਿਆ, ਉਲਟੀ ਹੋ ਗਈ। ਅੱਗੇ ਇਤਨਾ ਖਾ ਲੈਂਦਾ ਸੀ ਕਿ ਸ਼ਾਇਦ ਸਾਹ ਹੀ ਪਤਾ ਨਹੀਂ ਕਿਵੇਂ ਔਖੇ ਨਿਕਲਦੇ, ਪਰ ਹੁਣ ਅਲਪ ਆਹਾਰ ਸੁਲਭ ਸੀ ਨਿੰਦਰਾ, ਇਹ ਉਲਟੀ ਹੋ ਗਈ। ਮੈਂ ਸੰਖੇਪ ਵਿੱਚ ਅਰਜ ਕਰਦੇ ਹਾਂ, ਧਰਮ ਦੇ ਮਾਰਗ 'ਤੇ ਚੱਲਣ ਵਾਲੇ ਦਾ ਅਧਰਮ ਪਾਪ ਔਗਣ ਵਿਕਾਰਾਂ ਦਾ ਪਾਸਾ ਉਲਟ ਗਿਆ। ਹੁਣ ਧਰਮ ਕਮਾਉਂਦਾ, ਸੇਵਾ ਕਰਦਾ, ਅੱਗੇ ਕਮਾਉਂਦਾ ਸੀ ਅਤੇ ਆਪੇ ਖਾ ਲੈਂਦਾ ਅਤੇ ਪਰਿਵਾਰ ਵਿੱਚ ਲੁਟਾ ਦਿੰਦਾ। ਹੁਣ ਕੀ ਹੋਇਆ, ਹੁਣ ਕਮਾਉਂਦਾ, ਹੁਣ ਸੇਵਾ ਵੀ ਕਰਦਾ, ਦਸਵੰਧ ਵੀ ਕੱਢਦਾ ਅਤੇ ਆਪਣਾ ਪਰਿਵਾਰ ਵੀ ਸੰਭਾਲਦਾ। ਸਤਿਗੁਰ ਮਿਲਿਆ ਉਲਟੀ ਭਈ, ਇਹ ਗੱਲ ਧਿਆਨ 'ਚ ਰੱਖ ਲੈਣਾ। ਬਸ ਜਿਸ ਦਿਨ ਇਹੋ ਮਨ ਉਲਟ ਸਨਾਤਨ ਹੋਆ, ਤਬ ਜਾਣਿਆ ਜਬ ਜੀਵਤ ਮੂਆ, ਸਤਿਗੁਰ ਮਿਲਿਆ ਉਲਟੀ ਭਈ ਜੀਵਤ ਮਰੈ। ਜੀਵਤ ਮਰੈ, ਸਰੀਰ ਜਿੰਦਾ, ਮਨ ਜਿੰਦਾ, ਪਰ ਅੰਦਰੋਂ ਔਗਣ ਵਿਕਾਰ ਮਰ ਗਏ। ਮੈਂ ਬੇਨਤੀ ਕਰਾਂਗਾ, ਇਹ ਜਿਹੜਾ ਹੈ ਨਾ ਜੀਵਤ ਮਰੈ, ਮਰਨਾ ਦੋ ਤਰ੍ਹਾਂ ਦਾ ਵਿਦਵਾਨਾਂ ਨੇ ਖੋਜਿਆ, ਇੱਕ ਹੈ ਸਰੂਪ ਨਾਸ਼, ਇੱਕ ਹੈ ਅਰੂਪ ਨਾਸ਼, ਇੱਕ ਹੈ ਸੱਪ ਨੂੰ ਮਾਰਨਾ ਆਮ ਬੰਦੇ ਦਾ, ਉਹ ਤੇ ਮਰ ਗਿਆ ਖਤਮ ਹੋ ਗਿਆ, ਇੱਕ ਹੈ ਸੱਪ ਨੂੰ ਸਪੇਰੇ ਦਾ ਮਾਰਨਾ, ਜ਼ਹਿਰੀ ਦੰਦ ਕੱਢ ਦੇਣਾ। ਧਿਆਨ 'ਚ ਰੱਖਣਾ, ਸੱਪ ਜ਼ਿੰਦਾ ਪਰ ਡੰਗ ਨਹੀਂ ਮਾਰਦਾ, ਸਪੇਰਿਆਂ ਦੀ ਦੁਨੀਆਂ ਵਿੱਚ ਉਹ ਸੱਪ ਬੜਾ ਕੀਮਤੀ ਹੋ ਗਿਆ। ਇਹ ਗੱਲ ਸੱਚ ਹੈ ਨਾ, ਮਨ ਜ਼ਿੰਦਾ ਪਰ ਮਨ ਦੁਨੀਆਂ ਵੱਲੋਂ ਮਰ ਗਿਆ। ਇਹ ਮਨ ਉਲਟ ਸਨਾਤਨ ਹੋਆ, ਤਬ ਜਾਣਿਆ ਜਬ ਜੀਵਤ ਮੂਆ। ਕੁਝ ਲੋਕ ਸਨ ਜੰਗਲ 'ਚ ਚਲੇ ਗਏ, ਜਲ ਧਾਰਾ ਕਰਨ ਲੱਗ ਪਏ, ਧੂਣੀਆਂ ਤਪਣ ਲੱਗ ਪਏ, ਸਰੀਰ ਸੁਕਾ ਲਿਆ, ਇਹ ਕਹਿਣ ਲੱਗੇ ਅਸੀਂ ਮਨ ਮਾਰਨ ਲੱਗੇ ਹਾਂ। ਮੇਰੇ ਸਾਹਿਬ ਕਹਿਣ ਲੱਗੇ, ਭਲਿਆ ਸਰੂਪ ਨਾਸ਼ ਨਾ ਕਰ, ਅਗਰ ਤੇਰਾ ਮਨ ਹੀ ਮਰ ਗਿਆ, ਭਗਤੀ ਕੌਣ ਕਰੇਗਾ, ਬੰਦਗੀ ਕੌਣ ਕਰੇਗਾ, ਚਿੰਤਨ ਕੌਣ ਕਰੇਗਾ, ਸੰਸਾਰ ਵਿੱਚ ਆਪ ਜਪੇ ਅਤੇ ਹੋਰਨਾਂ ਨੂੰ ਜਪਾਉਣ ਦੇ ਮਾਰਗ ਦਾ ਪਾਂਧੀ ਕੌਣ ਬਣੇਗਾ। ਇਸ ਕਰਕੇ ਮਨ ਕਾ ਸੁਭਾਓ, ਮਨੈ ਵਿਆਪੀ, ਮਨ ਹੈ ਮਾਰ, ਕਵਨ ਸਿੱਧ ਥਾਪੀ, ਕਵਨ ਸੋ ਮੁਨ, ਜੋ ਮਨ ਮਾਰੇ, ਮਨ ਕੋ ਮਾਰ ਕਹੋ ਕਿਸ ਤਾਰੇ, ਮਨ ਅੰਤਰ ਬੋਲੈ ਸਭ ਕੋਈ, ਮਨ ਮਾਰੇ ਬਿਨ ਭਗਤ ਨਾ ਹੋਈ। ਇਸ ਸ਼ਬਦ ਵਿੱਚ ਉਹਨਾਂ ਦਾ ਮਾਰਨਾ, ਜਿਹੜੇ ਸਰੂਪ ਨਾਸ਼ ਮਾਰਨ ਵੱਲ ਲੱਗੇ ਸੀ, ਉਹ ਵਰਜਿਤ ਕੀਤਾ, ਪਰ ਇਹ ਕਹਿ ਦਿੱਤਾ ਵੀ ਜੇ ਮਨ ਮਾਰਨਾ, ਮਨ ਦੇ ਔਗਣ ਮਾਰ ਲਏ, ਵਿਕਾਰੀ ਜੀਵਨ ਮਾਰ ਲਿਆ, ਗਲਤ ਦਿਸ਼ਾ ਮਨ ਦੀ ਮਾਰ ਲਈ, ਹੁਣ ਧਰਮੀ ਜੀਵਨ ਮਨ ਦੀ ਚਿੰਤਨਾ ਵਿੱਚ ਆ ਗਿਆ, ਇਹ ਹੈ ਜੀਵਤ ਮਰੈ ਤਾਂ ਬੂਝ ਪਾਏ, ਹਉਮੈ ਵੱਲੋਂ ਮਰ ਗਿਆ, ਕਾਮ ਕ੍ਰੋਧ ਵੱਲੋਂ ਮਰ ਗਿਆ, ਅਤੇ ਫਿਰ ਕੀ ਹੋ ਗਿਆ, ਹੁਣ ਬੂਝ ਗਿਆ, ਪਤਾ ਚੱਲ ਗਿਆ, ਸੋਝੀ ਮਿਲ ਗਈ, ਮੇਰਾ ਸਰੂਪ ਕੀ ਹੈ, ਮਨ तू ज्योत स्वरूप है अपना मूल पछाण हुण सोझी मिल गई सब मैं ज्योत ज्योत है सोए तिस दे चानन सब मैं चानन होए हुण पता चल गया बुझ गया भी सब गोबिंद है सब गोबिंद है गोबिंद बिन नहीं कोई जिथे संसार वेखदा सी उथे करतार नू हुण बुझना कर लिया जी
सो गुरु सो सिख है पाई जिस ज्योति ज्योत मिलाए
गुरु भी ज्योत स्वरूप ने ज्योत रूप हर आप गुरु नानक कहायो ध्यान च रख लेना ते जदों सिख गुरु दी शरण विच आया उस नू भी गुरु ने उस परम ज्योत पुरखोत्मो जाको रेख ना रूप उस परम ज्योत नाल मिला लिया इंज मिला लिया ज्यों जल में जल आए खटाना त्यों ज्योति संग ज्योत समाना मिट गए गवन पाए विश्राम नानक प्रभ कह सद कुरबान ओ गुरु भी ज्योत रूप विच एक मिक ने ओ सिख भी गुरु दी शरण विच आके उस परम ज्योत नाल मिल लेंदा है जी
मन रे हर हर सेती लेव लाए
मन रे रे मन हर सेती वाहिगुरु जी दे नाल लेव लाए अपनी लेव जोड़ ले मैं बेनती कर लगा जदों प्यार भरी खिच वाली बिरती बनती है उस नू लिव कहंदे ने जदों वाहिगुरु जी दे नाल अंदरों धर के प्यार वाला ध्यान जुड़ गया वो लिव है लिव जुड़ी रहे ते तृष्णा जुड़दी नहीं लिव टुट जाए ते तृष्णा जन्म लेंदी है लिव छुड़की लगी तृष्णा माया अमर वरताया हे मन रब नाल लिव ला दुनिया नाल लिव ना ला दुनिया नाल ध्यान ना जोड़ परमेश्वर नाल अपनी प्यार भरी बिरती बना के जुड़ जा उठद्यां भी जुड़ जा बहिंद्यां भी जुड़ जा सौंद्यां ते जागद्यां भी जुड़ जा होर ते होर तू दुनिया विच विचरद्यां ते किरत करद्यां भी जुड़ जा मन रे हर सेती लिव लाए
मन हर जप मीठा लागै पाई गुरमुख पाए हर थाए
मन हर जप वाहिगुरु सिमरन कर बोलो वाहिगुरु वाहिगुरु बड़े प्यार च भर के बोलो वाहिगुरु 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 मन हर जप मन जप तेरी रसना भी जपे पर मन किधरे होर ना चला जाए और एक गल सच है मन नाल जपया होया एक दिन मन नू मिठा लगन लग जांदा है जे मन विच नहीं मन किधरे होर है ते जपना औखा हो जांदा है आखण औखा साचा ना हो पर जदों मन अंदर जुड़ गया मन हिरदे विच बैठे वाहिगुरु नाल जुड़ गया मन अंदरों नाम नाल जुड़ गया फिर हर नामा है मीठा हर नामा है मीठा हर नामा है मीठा हर नामा है मीठा फिर मन हर जप मीठा लागा भाई हे भाई फिर वाहिगुरु मीठा लगेगा फिर नाम जपना स्वादला बन जाएगा फिर अंदरों रस आएगा जिस दिन अंब पक जांदा है ओ स्वादला मीठा ते रसदायक बन जांदा है पर जितनी देर अंब रस तक पुजदा नहीं उतनी देर तरवर फल पूर्व होए सावा गुरप्रताप सूरज दे बोल सतगुरां नू कीता सवाल आप कहंदे हो नाम मिठा है मिठा लगदा है महाराज असी ते जपदे हां मन औखा हो जांदा है इस नू ते कौड़ा लगदा है मेरे साहब कहन लगे जे हुणे जपन लगे हो तां कौड़ा लगदा अजे अंब हुणे लगा है तां ओ निक्का जिहा लगा होया अंब दा मुढ़ला रूप रंग भी होर
ते स्वाद भी होर है। तरवर फल पूर्व होए सावा, स्वाद बिखे कौरा लख पावा। उस छोटी जी अंबी का स्वाद कौड़ा है, पर ये तो नहीं ना करते भी बूटे पुट के बाहर सुट दियो, ये तो कौड़े फल वाले ने। नहीं, अज कौड़ा है, संभालो, एक दिन बड़ा स्वादला ते मिठा हो जाता है। तरवर फल पूर्व होए सावा, स्वाद बिखे कौरा लख पावा। पुन पीरो तब लेह तुरशाई, ब्रिछ बीच ते ले रस पाई। पुन पाके होवै रंग लाल, स्वाद पाए सो मधुर बसाल। कहन लगे पक गया, दूजी स्टेज ते जे पक्का नहीं पर हरे तो वह पीला हो गया। स्वाद कौड़ा नहीं पर खट्टा हो गया, पर जदों पक गया हुण रंग लाल हो गया, स्वाद मिठा हो गया। सिमरन की अवस्था विच मन जिस दिन दृढ़ ते परपक हो गया, उस दिन फिर मन हर जप मीठा लागै भाई। इस करके मेरे साहब कहंदे ने, हे भाई जप जपदिया जपदिया एक दिन नाम मिठा लगदा ते गुरमुख पाए हर थाए। गुरमुख बन के गुरु वल मुख करके जी नाल फिर हरी नू थाए पा लिया। किते बार होर थाए जान दी लोड़ नहीं रह गई, हुण घरों बाहर किसी होर साधना विच जान दी लोड़ नहीं रह गई। सिमरन करदिया करदिया वाहिगुरु दे ज्ञान राही वाहिगुरु नू घर च ही प्राप्त कर लिया जी।
रहाओ
इत्थे हजूर रहाओ विश्राम दिंदिया शब्द दा केंद्री भाव इन्हां पहलियां दो पंक्तियां च दर्शा के अगो फरमान करदे हां जी।
बिन गुर प्रीत ना उपजै पाई, मनमुख दूजै पाए।
मनमुख है, गुरु कोल आया ही नहीं, गुरु नाल जुड़िया नहीं, गुरु दी बाणी मन विच नहीं वसाई, ते दूजै पाए होर पासे बड़ा प्यार, परिवार नाल बड़ा प्यार, कारोबार नाल बड़ा प्यार, शरीर नाल बड़ा प्यार, ऐशो इशरत नाल बड़ा प्यार, दुनिया दे निकम्मियां निकम्मियां थावां नाल निकम्मे निकम्मे संसार नाल बड़ा प्यार। चूंकि मनमुख है ते दूजे भाए विच है, गुरमुख बन गया ते हजूर कहन लगे रब नाल प्यार पै गया। बिन गुर प्रीत ना उपजै भाई, मनमुख दूजै भाए। इस करके एक गल ध्यान च रखियो, जे रब नाल अजे पूर्ण प्यार नहीं पिया ते समझ लेना अजे गुरु तक अंदर दी सुरत दा पुजना नहीं होया। बिन गुर प्रीत ना उपजै भाई, मनमुख दूजै भाए।
तो कुट्टै है मनमुख कर्म करहै भाई, पल्लै किशु ना पाए।
तो कुट्टै मनमुख कर्म करै भाई, पल्लै किशु ना पाए। जिवें कोई तो कुट्टे, ध्यान च रखियो पुरातन समा हुंदा सी कणक चों दाने कढ़ने हुंदे, उस दा गाह पाया जांदा, चने कढ़ने हुंदे उन्हां नूं कुटिया जांदा। कोई कणक कुटदा विच नाड़, नाड़ दे नाल सिट्टा, सिट्टे विच दाने, ते जदों दाने निकल जान मगर रह गया तो अकेले तीले तिनके। हुण कढ़े होए दानिया वाले अकेले तिनके नूं कोई कुटदा जाए कुटदा जाए उस विचों अनाज ते नहीं ना निकल पैनागा। इस करके मेरे साहब कहंदे ने, नाम है असली वाहिगुरु दा खजाना, असली बीज असली दाने। जे नाम सिमरन नहीं कीता ते होर कर्म करदा ते समझ लेना जिवें तो कुट रहा होवे उन्हां विचों पल्ले कुछ भी नहीं पैंदा। इस करके कर्म कांड दी दुनिया विच लखां नहीं करोड़ां रोग कदम उठा रहे ने, पर अंदर दा जीवन धर्मी नहीं बन रहा। चूंकि जद तक गुरु कोल आके ज्ञान हासिल नहीं किया जाता और ज्ञान राही रब की सोझी हासिल करदिया नाम सिमरन विच सुरत गुरूद नहीं हुंदी, तद तक समझ लेना मनमुख कर्म करे अभिमानी। जो बालक बालू घर उसरैया, आवै लहर समुंद सागर की, खिनमै भिन्न भिन्न ढह पैया। जिवें कोई समुंदर दे किनारे रेत विच गिल्ली रेत करके घर बनाए, ਕਹਿਣ ਲੱਗੇ ਸਾਗਰ ਦੀ ਲਹਿਰ ਤੇ ਪਤਾ ਨਹੀਂ ਕਦੋਂ ਆਉਣੀ ਹੈ ਤੇ ਉਹ ਤੇਰਾ ਰੇਤ ਦਾ ਬਣਾਇਆ ਘਰ ਤੇ ਵੈਸੇ ਹੀ ਨਹੀਂ ਰਹਿੰਦਾ ਤੇ ਸਾਗਰ ਨੇ ਸਾਰਾ ਰੋੜ ਕੇ ਲੈ ਜਾਣਾ। ਇਸ ਕਰਕੇ ਗੁਰੂ ਤੋਂ ਜੁੜੇ ਬਗੈਰ ਕਹਿਣ ਲੱਗੇ ਹੋਰ ਕਰਮ ਕਰਨੇ ਸਮਝ ਲੈਣਾ ਅਭਿਮਾਨ ਤੇ ਪੈਦਾ ਹੋ ਜਾਏਗਾ ਪਰ ਪੱਲੇ ਕੁਝ ਵੀ ਨਹੀਂ ਪਾਏਗਾ ਜਿਵੇਂ ਕੋਈ ਤੋਹ ਕੁੱਟ ਰਿਹਾ ਹੋਵੇ ਜੀ।
ਗੁਰ ਮਿਲਿਆ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ।
ਜਦੋਂ ਗੁਰੂ ਮਿਲਿਆ ਧੰਨ ਗੁਰੂ ਸ਼ਬਦ ਦੀ ਸੰਗਤ ਕੀਤੀ ਅੰਦਰ ਨਾਮ ਨਾਲ ਪਿਆਰ ਪੈਦਾ ਹੋ ਗਿਆ ਫਿਰ ਕਹਿਣ ਲੱਗੇ ਉਹ ਨਾਮ ਨਾਲ ਪਿਆਰ ਸੱਚੀ ਪ੍ਰੀਤ ਬਣ ਗਈ ਝੂਠੀ ਪ੍ਰੀਤ ਨਹੀਂ ਦਿਖਾਵੇ ਦੀ ਪ੍ਰੀਤ ਨਹੀਂ ਸਵਾਰਥ ਦੀ ਪ੍ਰੀਤ ਨਹੀਂ। ਧਿਆਨ 'ਚ ਰੱਖਿਓ ਇੱਕ ਹੈ ਲੋੜ ਪੈ ਗਈ ਅਤੇ ਪਿਆਰ ਜਿਤਾਇਆ ਲੋੜ ਪੂਰੀ ਹੋ ਗਈ ਅਤੇ ਪਿਆਰ ਖਤਮ ਉਹਨੂੰ ਕਹਿੰਦੇ ਨੇ ਸਵਾਰਥੀ ਪਿਆਰ। ਇੱਕ ਹੁੰਦਾ ਦਿਖਾਵੇ ਦਾ ਪਿਆਰ ਐਵੇਂ ਦੂਜਿਆਂ ਨੂੰ ਦਿਖਾਉਣ ਵਾਸਤੇ ਪ੍ਰੇਮੀ ਬਣਨਾ ਮੇਰੇ ਸਾਹਿਬ ਕਹਿਣ ਲੱਗੇ ਨਹੀਂ ਉੱਥੇ ਸਾਚੀ ਪ੍ਰੀਤ ਪਿਆਰ ਉੱਥੇ ਸੱਚਾ ਪਿਆਰ ਹੈ ਬੰਦ ਬੰਦ ਕੱਟਿਆ ਜਾਏ ਪਰ ਪਿਆਰ ਨਹੀਂ ਕੱਟਿਆ ਜਾ ਸਕਦਾ ਧਿਆਨ 'ਚ ਰੱਖ ਲੈਣਾ ਖੋਪਰੀ ਲੈ ਜਾਏ ਪਰ ਅੰਦਰੋਂ ਕੋਈ ਰੱਬ ਦੇ ਪਿਆਰ ਨੂੰ ਨਹੀਂ ਲਾ ਸਕਦਾ ਉੱਥੇ ਸਰੀਰ ਦੇ ਤੂੰਬੇ ਤੂੰਬੇ ਹੋ ਜਾਣ ਪਰ ਅੰਦਰੋਂ ਰੱਬ ਦੇ ਪਿਆਰ ਨੂੰ ਤੋੜਨ ਵਾਲੀ ਦੁਨੀਆਂ ਦੀ ਕੋਈ ਤਾਕਤ ਨਹੀਂ। ਉਹ ਗੁਰੂ ਨੂੰ ਮਿਲਿਆ ਨਾਮ ਮਨ ਵਿੱਚ ਵਸ ਗਿਆ ਹੁਣ ਸੱਚੇ ਪਿਆਰ ਵਿੱਚ ਜੀਂਦਾ ਹੈ ਜੀ।
ਸਦਾ ਹਰ ਕੇ ਗੁਣ ਰਵੈ ਭਾਈ ਗੁਰ ਕੈ ਹੇਤ ਅਪਾਰ।
ਗੁਰੂ ਕੈ ਹੇਤ ਗੁਰੂ ਨਾਲ ਪਿਆਰ ਦੇ ਸਦਕਾ ਉਸ ਅਪਾਰ ਵਾਹਿਗੁਰੂ ਦੇ ਸਦਾ ਗੁਣ ਗਾਉਂਦਾ ਹੈ। ਗੁਰ ਕੈ ਹੇਤ ਕੀ ਹੋਇਆ ਜੋ ਅਪਾਰ ਜਿਸ ਵਾਹਿਗੁਰੂ ਦਾ ਪਾਰਾ ਵਾਰ ਨਹੀਂ ਉਹਦੇ ਸਦਾ ਗੁਣ ਗਾਉਂਦਾ ਉਸ ਨੂੰ ਵਾਹ ਵਾਹ ਕਹਿੰਦਾ। ਉਹ ਕਹਿੰਦਾ ਵਾਹ ਮਾਲਕਾ ਮੈਂ ਤੇਰੇ ਕਿੰਨੇ ਕੁ ਗੁਣ ਆਖਾਂ ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕਰ ਊਚ ਭਗਵਾਨਾ। ਵਾਹਿਗੁਰੂ ਕਿੱਡੀ ਬਖਸ਼ਿਸ਼ ਕੀਤੀ ਜੇ ਜਾਨਵਰ ਬਣਾ ਦਿੰਦੇ ਤੇ ਮੇਰੀ ਕਿਹੜੀ ਪਾਇਆ ਸੀ। ਮਾਲਕਾ ਕਿੱਡੀ ਰਹਿਮਤ ਕੀਤੀ ਜੇ ਸੁੰਦਰ ਮਨੁੱਖ ਬਣਾਇਆ ਜੇ ਉਹ ਮਨੁੱਖ ਨਹੀਂ ਬਣਾਇਆ ਜਿਹੜਾ ਔਗਣੀ ਤੇ ਵਕਾਰੀ ਹੋਵੇ ਗੁਰੂ ਕੀ ਸੰਗਤ ਵਿੱਚ ਜੋੜਨ ਵਾਲਾ ਗੁਰਸਿੱਖ ਬਣਾਇਆ ਜੀ। ਵਾਹ ਮਾਲਕ ਕਿੱਡੀ ਰਹਿਮਤ ਕੀਤੀ ਜੇ ਖਾਣ ਪੀਣ ਪਹਿਨਣ ਸੌਣ ਜਾਗਣ ਦੇ ਸਾਰੇ ਪ੍ਰਬੰਧ ਕੀਤੇ ਜੇ 36 ਅੰਮ੍ਰਿਤ ਜਿਨ ਭੋਜਨ ਦੀਏ ਅੰਤਰ ਥਾਨ ਠਹਿਰਾਵਣ ਕੋ ਕੀਏ ਬਸਵਾ ਦਿਓ ਬਰਤਨ ਬਲਨਾ ਤਿਸ ਠਾਕਰ ਕੇ ਚਿੱਤ ਰੱਖ ਚਰਨਾ ਦੇਖਣ ਕੋ ਨੇਤਰ ਸੁਣਨ ਕੋ ਕਰਨਾ ਹਸਤ ਕਮਾਵਣ ਬਾਸਨ ਰਸਨਾ ਚਰਨ ਚੱਲਣ ਕੋ ਸਿਰ ਕੀਨੋ ਮੇਰਾ ਮਨ ਤਿਸ ਠਾਕਰ ਕੇ ਪੂਜੋ ਪੈਰਾ। ਅਪਵਿੱਤਰ ਪਵਿੱਤਰ ਜਿੰਤੂ ਕਰਿਆ ਸਗਲ ਜੋਨ ਮੈਂ ਤੂੰ ਸਿਰ ਧਰਿਆ ਅਬ ਤੂੰ ਸੀਜ ਭਾਵੈ ਨਹੀਂ ਸੀਜੈ ਕਾਰਜ ਸਵਰੈ ਮਨ ਪ੍ਰਭ ਤਿਆਈ ਜੈ। ਉਸ ਵਾਹਿਗੁਰੂ ਦੇ ਗੁਣ ਗਾਉਂਦਾ ਆਪਣੇ ਸਰੀਰ ਦੇ ਅੰਗਾਂ ਨੂੰ ਵੇਖ ਕੇ ਵੀ ਗੁਣ ਗਾਉਂਦਾ ਵੀ ਤੂੰ ਅੰਗ ਦਿੱਤੇ ਇਸ ਸੰਸਾਰ ਦੇ ਸੁੱਖਾਂ ਨੂੰ ਵੇਖ ਕੇ ਵੀ ਗੁਣ ਗਾਉਂਦਾ ਹਰ ਕਦਮ ਤੇ ਵਾਹਿਗੁਰੂ ਦੇ ਗੁਣ ਗਾਉਂਦਾ ਤੇ ਗੁਰੂ ਦੀ ਸੰਗਤ ਕਰਕੇ ਫਿਰ ਵਾਹਿਗੁਰੂ ਨਾਲ ਪਿਆਰ ਪੈ ਗਿਆ ਤੇ ਅਪਾਰ ਵਾਹਿਗੁਰੂ ਦੇ ਨਾਲ ਜੁੜਿਆ ਰਹਿੰਦਾ ਹੈ ਜੀ।
ਆਇਆ ਸੋ ਪਰਵਾਨ ਹੈ ਭਾਈ ਜੇ ਗੁਰ ਸੇਵਾ ਚਿੱਤ ਲਾਏ।
ਉਸ ਦਾ ਸੰਸਾਰ ਤੇ ਆਇਆ ਪ੍ਰਵਾਨ ਉਹ ਦੁਨੀਆਂ ਤੇ ਆਇਆ ਆਇਆ ਸਫਲ ਤਾਹੂ ਕੋ ਗਣੀਐ ਜਾਸ ਰਸਨ ਹਰ ਹਰ ਜਸ ਭਣੀਐ ਆਏ ਬਸੈਂ ਸਾਧੂ ਕੇ ਸੰਗੇ ਅਨ ਦਿਨ ਨਾਮ ਧਿਆਵੈ ਰੰਗੇ ਆਵਤ ਸੋ ਜਨ ਨਾਮੈ ਰਾਤਾ ਜਾਂ ਕੋ ਦਇਆ ਮਇਆ ਵਿਧਾਤਾ ਏਕੈ ਆਵਨ ਫਿਰ ਜੋਨ ਨਾ ਆਇਆ ਨਾਨਕ ਹਰ ਕੈ ਦਰਸ ਸਮਾਇਆ। ਹਜ਼ੂਰ ਕਹਿਣ ਲੱਗੇ ਆਇਆ ਉਹ ਪ੍ਰਵਾਨ ਹੈ ਗੁਰੂ ਕੋਲ ਆ ਗਿਆ ਸੇਵਾ ਵਿੱਚ ਜੁੜ ਗਿਆ ਚਿੱਤ ਲਾ ਕੇ ਫਿਰ ਗੁਰੂ ਦੀ ਸੇਵਾ ਵਿੱਚ ਜੁੜਿਆ। ਆਇਆ ਸੋ ਪ੍ਰਵਾਨ ਹੈ ਭਾਈ ਜੇ ਗੁਰ ਸੇਵਾ ਚਿੱਤ ਲਾਏ ਕਿਉਂਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਇਹ ਗੱਲ ਸੱਚ ਹੈ ਜਿਹੜੇ ਗੁਰੂ ਦੀ ਸੇਵਾ ਵਿੱਚ ਜੁੜੇ ਨੇ ਇਹ ਉਹਨਾਂ ਨੂੰ ਪਤਾ ਵੀ ਕਿੰਨਾ ਕੁ ਫਲ ਝੋਲੀ ਵਿੱਚ ਪੈ ਜਾਂਦਾ। अंदरों चित ला के कोई धन गुरु ग्रंथ साहब जी दी गुरु की संगत दी धन गुरु रामदास पातशाह जी दे दर दी सेवा करके वेख लवे ये गल सच है ऐह कर करे सो ऐह कर पाए झाती वो फल झोली विच पै जांदा हजूर कहन लगे उन्हां दा आया प्रवान हो गया सेवा विच जुड़ गए सिमरन विच जुड़ गए जी
नानक नाम हर पाईऐ पाई गुर शब्दी मेलाए
हजूर इस शब्द की अखीरली पंक्ति विच फरमान करदे ने नानक नाम हर पाईऐ पाई गुर शब्दी मेलाए नाम नाल हर पा लिया गुरु के शब्द दे राही मिलाप हो गया एक गल ध्यान च रखियो दुनिया दे बोल कन्नी पाए ते रब नालों विछड़ गया गुरु दे बोल कन्नी पाए ते रब नाल मिलन हो गया संसार दे बोल रसना ने बोले दुनिया दे बोल बोलन नाल मन भटक गया वाहिगुरु नाम रसना ने बोलिया ते मन टिकाओ विच आ गया ओ मेरे साहब दी रहमत हो गई नानक नाम हर पाईऐ भाई गुर शब्दी मिलाए ओ गुरु के शब्द राही वाहिगुरु दा मिलाप हासिल कर गया ए सी अज दे पावन हुक्म दी विचार साहब दी रहमत बख्शिश प्राप्त करिए तख्त बह तख्त है की लायक किरपान पान धारियंग करोर पाप तारियंग अज धन गुरु हरगोबिंद साहब पातशाह जी का मीरी पीरी धारण दिवस गुर सिंघासन ते सुभाए मान हो धन बाबा बुढ़ा साहब जी ने दो तलवारा बधिया दो तलवारा बधिया एक मीरी दी एक पीर दी एक अजमत दी एक राज दी एक राखी करे वजीर दी ये गल सच है अज तक पीर पीर रहे ते मीर मीर रहे पर धन गुरु हरगोबिंद साहब पातशाह जी उन्हां बाबत भाई गुरदास साहब जी ने लिखिया ना भी छट्टम पीर बैठा गुर भारी वो पीर सन धार्मिक अदारे दे महापुरखां नूं लोकां पीर करके आखिया पर जिहड़े राज सिंघासन ते बैठदे सन उन्हां नूं मीर करके आखिया पर मेरे साहब ने चूंके पीर गुरु अर्जन देव जी पीरी दी रखिया करन दे लई चूंके धन गुरु अर्जन देव पातशाह जी नूं हुण शहीद कर दिता गया इस करके पीर दी संभाल दे लई पीरी दी तलवार दी लोड़ है कोई बादशाह होवे ते मैं बेनती करां उस कोल राज होवे अकेला राज होवे ओ जुल्म करदा होवे ओ पाप करदा होवे ते ए गल सच है भी किसे ओहो जे राजे दा राज धक्के नाल खो लेवे ते राज दी रखिया दे लई भी एक मीरी दी तलवार दी लोड़ सी ते धन गुरु हरगोबिंद साहब पातशाह जी ने चूंके गुरु अर्जन देव महाराज जी ने ही यह कह दिता सी भी हुण असी छठवां जामा धारण करके किरपाना पहनांगे ते इस जुल्म दा नाश करांगे अर्जन काया पलट कै मूरत हरगोबिंद सवारी यह गल सच है चूंके जदों गुरु अर्जन देव जी नूं शहीद कर लग्या आखिया सी अपनी जिद छड़ दिओ उन्हें आखिया सी मेरी सदा को दबाना तो मुमकिन है मगर बदलते वक्त की रफ्तार कौन रोकेगा ऐ मेरे ख्यालों की परवाज को रोकने वालों हर गोबिंद की तलवार कौन रोकेगा धन गुरु हर गोबिंद साहब पातशाह जी ने जदों मीरी ते पीरी दियां दो तलवारां पहनान वाले धन बाबा बुढ़ा साहब जी गुर सिंघासन ते सभायमान होके ये गल सारे संसार विच दृढ़ करनी चाहते सन भी अज इतने शांति दे पुंज सहज विच रहन वाले ज्ञान दे मुजस्मा वो पंजवें जामे नू जिन्हां नू शहीद कर दिता गया ਅੱਜ ਲੋੜ ਹੈ ਇੱਕ ਐਸੀ ਭਗਤੀ ਦੇ ਨਾਲ, ਸ਼ਕਤੀ ਦੀ ਅੱਜ ਲੋੜ ਹੈ, ਗੁਰ ਸਿੰਘਾਸਨ ਦੇ ਨਾਲ, ਇੱਕ ਹਰਿਮੰਦਰ ਸਾਹਿਬ ਦੇ ਸਿੰਘਾਸਨ ਦੇ ਨਾਲ, ਸ਼੍ਰੀ ਅਕਾਲ ਤਖ਼ਤ ਦੇ ਸਿੰਘਾਸਨ ਦੀ। ਉੱਥੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ, ਮੈਂ ਬੇਨਤੀ ਕਰਨ ਲੱਗਾ, ਇੱਕ ਤਖ਼ਤ ਬਣਾਇਆ ਜਿਸ ਤਖ਼ਤ ਨੇ ਦੁਨੀਆਂ ਭਰ ਦੇ ਰਾਜਿਆਂ ਦੇ ਤਖ਼ਤ ਨੂੰ ਹਿਲਾ ਕੇ ਰੱਖ ਦਿੱਤਾ ਸੀ। ਉਹ ਤਖ਼ਤ ਮਨੁੱਖ ਦਾ ਤਖ਼ਤ ਨਹੀਂ, ਉਹ ਤਖ਼ਤ ਮੈਂ ਬੇਨਤੀ ਕਰਾਂ ਕਿਸੇ ਵਿਅਕਤੀ ਦਾ ਤਖ਼ਤ ਨਹੀਂ, ਉਹ ਅਕਾਲ ਤਖ਼ਤ ਹੈ। ਔਰ ਇਹ ਗੱਲ ਸੱਚ ਹੈ, ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵੇਲੇ ਮਿੱਟੀ ਪੁੱਟੀ ਗਈ, ਜਿੱਥੇ ਸੁੱਟੀ ਗਈ ਉੱਥੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਗਈ। ਗੁਰੂ ਹਰਗੋਬਿੰਦ ਸਾਹਿਬ ਦੱਸਣਾ ਚਾਹੁੰਦੇ ਸਨ, ਇਹ ਭਗਤੀ ਦੀ ਨੀਂਹ 'ਤੇ ਖਲੋਤਾ ਹੈ ਸ਼ਕਤੀ ਦਾ ਤਖ਼ਤ। ਔਰ ਇਹ ਗੱਲ ਹੋਰ ਕਰ ਦਿੱਤੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਤਖ਼ਤ ਬਣ ਗਿਆ ਸ਼੍ਰੀ ਅਕਾਲ ਤਖ਼ਤ ਸਾਹਿਬ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਭ ਤੋਂ ਪਹਿਲਾ ਕਿਲ੍ਹਾ ਬਣ ਗਿਆ ਸ਼੍ਰੀ ਲੋਹਗੜ੍ਹ ਕਿਲ੍ਹਾ ਸਾਹਿਬ। ਕਿਲ੍ਹਾ ਸ਼੍ਰੀ ਲੋਹਗੜ੍ਹ ਸਾਹਿਬ, ਉਸ ਸਮੇਂ ਸਤਿਗੁਰਾਂ ਨੇ ਸੰਗਤਾਂ ਨੂੰ ਹੁਕਮ ਕੀਤਾ, ਲੋਕ ਭੇਟਾ ਲੈ ਕੇ ਆਉਂਦੇ ਨੇ, ਪ੍ਰਵਾਨ ਹੈ, ਪਰ ਸਾਡੀ ਖੁਸ਼ੀ ਲਈ ਚੰਗੀ ਭੇਟਾ, ਸਾਡੀ ਪ੍ਰਸੰਨਤਾ ਵਾਲੀ ਭੇਟਾ, ਸ਼ਸਤਰ ਭੇਟਾ ਕਰੋ, ਘੋੜੇ ਲੈ ਕੇ ਆਓ ਅਤੇ ਚੰਗੀਆਂ ਜਵਾਨੀਆਂ ਭੇਟ ਕਰੋ। ਥੋੜ੍ਹੇ ਸਮੇਂ ਵਿੱਚ ਹੀ 2200 ਘੋੜੇ, 2200 ਘੋੜ ਸਵਾਰ ਅਤੇ 2200 ਘੋੜ ਸਵਾਰਾਂ ਦੇ ਕੋਲ ਸ਼ਸਤਰ ਦੀ ਇੱਕ ਇਹੋ ਜਿਹੀ ਫੌਜ ਬਣ ਗਈ। ਮੈਂ ਬੇਨਤੀ ਕਰਾਂ, ਜਹਾਂਗੀਰ ਦਾ ਤਖ਼ਤ ਹਿੱਲ ਗਿਆ, ਇਹ ਕੀ ਹੋਇਆ? ਇਹਨਾਂ 'ਤੇ ਆਪਣਾ ਨਿਸ਼ਾਨ ਵੀ ਬਣਾ ਲਏ। ਅੱਗੇ ਸਾਡੇ ਦਿੱਲੀ ਦੇ ਤਖ਼ਤ 'ਤੇ ਦਿੱਲੀ ਦੇ ਰਾਜੇ ਦਾ ਨਿਸ਼ਾਨ ਝੁਲਦਾ। ਇਹ ਆਪ ਜੀ ਨੂੰ ਪਤਾ ਹੈ ਨਾ ਵੀ ਦੁਨੀਆਂ ਭਰ ਦੇ ਰਾਜਨੀਤਕ ਝੰਡੇ ਨੇ, ਹਰ ਦੇਸ਼ ਦਾ ਆਪਣਾ ਆਪਣਾ ਝੰਡਾ ਹੈ, ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਇੱਕ ਦਿਨ ਭਾਈ ਝੰਡਾ ਜੀ ਨੂੰ ਬੇਨਤੀ ਕਰਨ ਲੱਗਾ, ਕਹਿ ਦਿੱਤਾ ਆ ਖੰਡਾ ਫੜੋ, ਜਰਾ ਅਸਾਂ ਜਾਣਾ, ਜਦ ਤੱਕ ਆਈਏ ਨਾ ਖੰਡਾ ਥੱਲੇ ਨਹੀਂ ਰੱਖਣਾ। ਬੜੇ ਅਦਬ ਨਾਲ ਸਿਰ 'ਤੇ ਖੰਡਾ ਚੁੱਕ ਲਿਆ। ਜਦੋਂ ਕਾਫੀ ਸਮੇਂ ਬਾਅਦ ਸਾਹਿਬ ਆਏ, ਸਾਰੀ ਰਾਤ ਭਾਈ ਝੰਡਾ ਜੀ ਖੰਡਾ ਸਿਰ 'ਤੇ ਚੁੱਕੀ ਖਲੋਤੇ ਰਹੇ। ਸਾਹਿਬ ਝਟਪਟ ਘੋੜੇ ਤੋਂ ਉਤਰੇ, ਕਹਿਣ ਲੱਗੇ ਮੇਰੀ ਸੋਚ ਦਾ ਹੱਲ ਨਿਕਲ ਆਇਆ, ਮੈਂ ਸੋਚਦਾ ਸਾਂ ਤਖ਼ਤ 'ਤੇ ਬਣ ਗਿਆ, ਇਸ ਤਖ਼ਤ ਇਸ ਖਾਲਸਾ ਰਾਜ ਦਾ, ਇਸ ਸਿੱਖ ਰਾਜ ਦਾ ਕੋਈ ਨਿਸ਼ਾਨ ਚਾਹੀਦਾ। ਵਾਹ ਭਾਈ ਝੰਡਾ, ਤੇਰੇ ਸਿਰ 'ਤੇ ਖੰਡਾ, ਤੂੰ ਸਾਰਾ ਸਮਾਂ ਦਿਨ ਤੇ ਰਾਤ ਖਲੋਤਿਆਂ ਗੁਜ਼ਾਰ ਦਿੱਤੀ ਹੈ, ਇਹ ਰਹਿੰਦੀ ਦੁਨੀਆਂ ਤੱਕ ਥੱਲੇ ਝੰਡਾ ਤੇ ਉੱਤੇ ਖੰਡਾ ਖਲੋਤਾ ਰਹੇਗਾ। ਉਹਨਾਂ ਸ਼੍ਰੀ ਮੈਂ ਬੇਨਤੀ ਕਰਾਂ ਅਕਾਲ ਤਖ਼ਤ ਦੇ ਸਾਹਿਬ ਜੀ ਦੇ ਸਾਹਮਣੇ ਨਿਸ਼ਾਨ ਸਾਹਿਬ ਝੁਲਾ ਦਿੱਤੇ ਅਤੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਅੱਜ ਉਹ ਖਾਲਸੇ ਰਾਜ ਦਾ ਨਿਸ਼ਾਨ ਕਿ ਧਰਮੰਗ ਧੁਜਾ ਹੈ, ਉਹ ਧਰਮੰਗ ਧੁਜਾ ਦੁਨੀਆਂ ਭਰ ਵਿੱਚ ਪਈ ਝੁਲਦੀ ਹੈ। ਔਰ ਇਹ ਗੱਲ ਸੱਚ ਹੈ, ਕਿਸੇ ਦੀ ਜ਼ਰੂਰਤ ਨਹੀਂ ਵੀ ਇੱਕ ਦੇਸ਼ ਵਿੱਚ ਦੂਜੇ ਦੇਸ਼ ਦਾ ਨਿਸ਼ਾਨ ਝੁਲਾ ਸਕੇ, ਪਰ ਮੀਰੀ ਪੀਰੀ ਦੇ ਮਾਲਕ ਦਾ ਝੁਲਾਇਆ ਨਿਸ਼ਾਨ ਅੱਜ ਦੁਨੀਆਂ ਭਰ ਵਿੱਚ ਪਿਆ ਝੁਲਦਾ ਹੈ। ਉਹ ਤਾਂ ਉਸ ਮੇਰੇ ਸਾਹਿਬ ਜੀ ਨੇ ਬਖਸ਼ਿਸ਼ ਕਰ ਦਿੱਤੀ, ਉਹ ਭਲਿਆ ਅੱਜ ਤੇਰੇ ਕੋਲ ਜਦੋਂ ਕਿਤੇ ਅੰਦਰ ਦੀ ਜੀਵਨ ਦੀ ਭਗਤੀ ਵਿੱਚ ਸ਼ਕਤੀ ਦਾ ਸਾਥ ਹੋਵੇਗਾ, ਦੁਨੀਆਂ ਭਰ ਦੀ ਕੋਈ ਤਾਕਤ ਤੇਰੇ ਵੱਲ ਜ਼ੁਲਮ ਤੇ ਅਤਿਆਚਾਰ ਕਰਨ ਵੇਲੇ ਮੂੰਹ ਨਹੀਂ ਕਰ ਸਕੇਗੀ। ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਪ੍ਰਮੁੱਖ ਚਾਰ ਜੰਗਾਂ ਲੜੀਆਂ, ਔਰ ਦੂਸਰੀ ਜੰਗ ਵੇਲੇ ਭਾਈ ਜੋਧ ਸ਼ਾਹ ਜੀ ਨੇ ਆਖਿਆ, ਮਹਾਰਾਜ ਰਾਤ ਦਾ ਸਮੇਂ, ਆ ਮੁਗਲੀਆ ਫੌਜ ਸੁੱਤੀ ਪਈ ਏ, ਹਮਲਾ ਕਰ ਦਈਏ, ਝਟਪਟ ਜਿੱਤ ਪ੍ਰਾਪਤ ਕਰ ਲਾਂਗੇ। ਮੇਰੇ ਸਾਹਿਬ ਨੇ ਉੱਚੀ ਆਵਾਜ਼ ਦੇ ਕੇ ਆਖਿਆ, ਉਹ ਜੋਧ ਸ਼ਾਹ ਅਸੂਲ ਤੋਂ ਗਲਤ ਗੱਲ ਕਿਉਂ ਕਰਦਾ? ਕੀ ਆਖਿਆ? ਡਿੱਗ ਪਏ, ਅੱਗੇ ਲੜਦਾ ਲੜਦਾ ਡਿੱਗ ਪਏ, ਹਥਿਆਰਹੀਨ ਹੋਵੇ, ਧਿਆਨ 'ਚ ਰੱਖਿਓ, ਰੋਗੀ ਹੋਵੇ, ਬਾਲਕ ਹੋਵੇ, ਬਿਰਧ ਹੋਵੇ, ਸ਼ਰਨਾਗਤ ਹੋਵੇ, ਬੁੱਢਾ ਹੋਵੇ, ਉਸ 'ਤੇ ਇਹਨਾਂ ਸੱਤਾਂ 'ਤੇ ਵਾਰ ਕਰਨ ਵਾਲੇ ਦਾ ਸਾਰਾ ਤੇਜ ਪ੍ਰਤਾਪ ਨਸ਼ਟ ਹੋ ਜਾਂਦਾ ਹੈ। ਭਾਵੇਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਨੇ ਪਰ ਧਰਮ ਦੇ ਅਸੂਲ ਤੋਂ ਉਲਟ ਹੋ ਕੇ ਕਦੀ ਕਦਮ ਨਹੀਂ ਉਠਾਇਆ। ਔਰ ਇਹ ਗੱਲ ਸੱਚ ਸੀ ਜਦੋਂ ਤੀਜੀ ਜੰਗ ਵੇਲੇ ਲੜਦਿਆਂ ਲੜਦਿਆਂ ਮੀਰੀ ਦੀ ਕਿਰਪਾਨ ਟੁੱਟ ਗਈ। ਧਿਆਨ 'ਚ ਰੱਖ ਲੈਣਾ, ਉਸ ਸਮੇਂ ਪੀਰੀ ਦੀ ਤਲਵਾਰ ਕੱਢ ਕੇ ਨਹੀਂ ਵਰਤੋਂ ਕੀਤੀ ਬਲਕਿ ਹੱਥ ਨਾਲ ਪਟਕਾ ਕੇ ਮਾਰਿਆ ਤੇ ਸਿੱਖਾਂ ਪੁੱਛ ਲਿਆ ਸੀ ਮਹਾਰਾਜ ਦੂਜੀ ਤਲਵਾਰ ਸੀ ਇਹ ਟੁੱਟ ਗਈ ਏ ਉਹਦੀ ਵਰਤੋਂ ਕਰ ਲੈਣੀ ਸੀ। ਮੇਰੇ ਸਾਹਿਬ ਕਹਿਣ ਲੱਗੇ ਪੀਰੀ ਦੀ ਰੱਖਿਆ ਕਰਨ ਵੇਲੇ ਪੀਰੀ ਦੀ ਤਲਵਾਰ ਵਰਤਣੀ ਏ ਪਰ ਮੀਰੀ ਦੀ ਰੱਖਿਆ ਕਰਨ ਵੇਲੇ ਮੀਰੀ ਦੀ ਤਲਵਾਰ ਵਰਤਣੀ। ਉਹਨਾਂ ਭਗਤੀ ਦੀ ਥਾਂ ਤੇ ਭਗਤੀ ਨੂੰ ਦ੍ਰਿੜ ਕੀਤਾ, ਸ਼ਕਤੀ ਦੀ ਥਾਂ ਤੇ ਸ਼ਕਤੀ ਨੂੰ ਦ੍ਰਿੜ ਕੀਤਾ। ਜਦੋਂ ਪਹਿੰਦੇ ਖਾ ਦੇ ਨਾਲ ਮੈਂ ਬੇਨਤੀ ਕਰਾਂ ਜੰਗ ਕਰਦਿਆਂ ਹੈ ਤੇ ਗੁਰੂ ਘਰ ਦਾ ਪਲਿਆ ਸੀ ਪਰ ਅਖੀਰ ਵੇਲੇ ਬਾਗੀ ਹੋ ਗਿਆ, ਵਿਰੋਧੀਆਂ ਨਾਲ ਮਿਲ ਕੇ ਸਤਿਗੁਰਾਂ ਦੇ ਸਾਹਮਣੇ ਲੜਨ ਆ ਗਿਆ। ਤਾਕਤਵਰ ਬੜਾ ਸੀ, ਬਲਵਾਨ ਬੜਾ ਸੀ ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਪੇਸ਼ ਕੋਈ ਨਾ ਗਈ। ਜਦੋਂ ਵੇਖਿਆ ਹੁਣ ਇਹਨਾਂ ਦਾ ਵਾਰ ਆਉਣ ਲੱਗਾ, ਉਸ ਸਮੇਂ ਝਟਪਟ ਘੋੜੇ ਤੋਂ ਛਾਲ ਮਾਰ ਕੇ, ਇਸ ਕੋਲ ਇੱਕ ਬਲ ਸੀ, ਤਾਕਤ ਸੀ, ਇਸ ਕੋਲ ਇੱਕ ਐਸਾ ਤਰੀਕਾ ਸੀ, ਇਹ ਦੂਸਰੇ ਘੋੜੇ ਦੇ ਦੂਸਰੇ ਸਾਹਮਣੇ ਵਿਰੋਧੀ ਦੇ ਘੋੜੇ ਦੇ ਥੱਲੇ ਵੜ ਕੇ ਐਡੀ ਹਿੰਮਤ ਨਾਲ ਜ਼ੋਰ ਮਾਰ ਕੇ ਘੋੜਾ ਚੁੱਕਦਾ ਸੀ, ਸਮੇਤ ਘੋੜੇ ਘੋੜ ਸਵਾਰ ਨੂੰ ਪਲਟਾ ਦਿੰਦਾ ਸੀ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜੇ ਦੇ ਥੱਲੇ ਵੜਿਆ, ਮੈਂ ਬੇਨਤੀ ਕਰਾਂ ਜਿੱਥੇ ਦੀਨ ਦੁਨੀ ਦਾ ਪਾਤਸ਼ਾਹ ਬੈਠਾ ਹੋਵੇ ਉਸ ਘੋੜੇ ਨੂੰ ਹਿਲਾ ਕੌਣ ਸਕਦਾ। ਇਹਨੇ ਹੁਣ ਵੇਖਿਆ ਵੀ ਘੋੜਾ ਉਲਟਾ ਤੇ ਨਹੀਂ ਸਕਿਆ, ਅਗਲੀਆਂ ਲੱਤਾਂ ਜ਼ੋਰ ਨਾਲ ਫੜ ਲਈਆਂ ਵੀ ਘੋੜਾ ਗਾਂਹ ਨਹੀਂ ਚੱਲਣ ਦੇਣਾ। ਮੇਰੇ ਸਾਹਿਬ ਨੇ ਇੱਕ ਰਕਾਬ ਤੇ ਪੈਰ ਰੱਖ ਕੇ ਉਹ ਵਾਰ ਕੀਤਾ ਕਿ ਅੰਤਮ ਸਾਹਾਂ ਤੇ ਹੁਣ ਪਿਆ ਹੋਇਆ ਪਹਿੰਦੇ ਖਾਂ ਕਹਿੰਦਾ ਹਾਏ ਅੰਮਾ ਹਾਏ ਅੰਮਾ। ਮੇਰੇ ਸਾਹਿਬ ਕਹਿਣ ਲੱਗੇ ਪਹਿੰਦੇ ਖਾਂ ਹੁਣ ਅੰਮਾ ਨਾ ਕਹੋ, ਹੁਣ ਅੱਲਾ ਕਹੋ, ਕਲਮਾ ਪੜ ਲੈ, ਅੰਤਮ ਸਮਾਂ ਆ ਗਿਆ ਜੀ, ਕਲਮਾ ਪੜ ਲੈ, ਧਿਆਨ 'ਚ ਰੱਖਿਓ। ਤੇ ਪਹਿੰਦੇ ਖਾਂ ਨੇ ਪਤਾ ਕੀ ਆਖਿਆ ਸੀ, ਮਹਾਰਾਜ ਅੰਤਮ ਸਮੇਂ ਤੁਹਾਡੇ ਦਰਸ਼ਨ ਕਰਦਾ ਪਿਆ, ਮੇਰੇ ਲਈ ਮੇਰੀਆਂ ਇਹੀ ਕਲਮਾਂ ਨੇ, ਰਹਿਮਤ ਕਰ ਦੇਣਾ, ਮੈਨੂੰ ਦੋਜਗ ਤੋਂ ਬਚਾ ਲੈਣਾ, ਇਹ ਗੱਲ ਸੱਚ ਹੈ। ਉਹ ਮੇਰੇ ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਜੀ ਨੇ ਅੱਜ ਬਖਸ਼ਿਸ਼ ਰਹਿਮਤ ਕਰਦਿਆਂ ਜ਼ਰਾ ਵਿਧੀ ਚੰਦ ਜਿਹੜੇ ਬੜੇ ਸਤਿਗੁਰਾਂ ਦੇ ਜੁਝਾਰੂ ਸਿੱਖ, ਬੜੀ ਚੜ੍ਹਦੀ ਕਲਾ ਵਾਲੇ, ਬੜੇ ਨਿਰਭੈ, ਸਰੀਰਕ ਬਲ ਵੀ ਚਾਹੀਦਾ, ਅੰਦਰ ਆਤਮਕ ਬਲ ਵੀ ਚਾਹੀਦਾ। ਜਦੋਂ ਦੋ ਘੋੜੇ ਵੱਖਰੇ ਵੱਖਰੇ ਢੰਗ ਨਾਲ ਜਿਹੜੇ ਚੁਰਾ ਕੇ ਜ਼ਬਰਦਸਤੀ ਲੈ ਗਏ ਸਨ ਉਹਨਾਂ ਤੋਂ ਵਾਪਸ ਲਿਆਉਂਦੇ ਨੇ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿਣ ਲੱਗੇ ਭਾਈ ਵਿਧੀ ਚੰਦ ਜੀ ਤੁਹਾਡੇ ਤੇ ਖੁਸ਼ ਹੋਏ ਹਾਂ, ਕੁਛ ਮੰਗ ਲਓ। ਤੇ ਭਾਈ ਵਿਧੀ ਚੰਦ ਨੇ ਹੱਥ ਜੋੜੇ ਸੀ, ਪਾਤਸ਼ਾਹ ਤਰੁੱਠੇ ਹੋ ਤੇ ਕਿਰਪਾ ਕਰੋ, ਸਤਿਗੁਰੂ ਦਾ ਸੰਗ, ਨਾਮ ਦਾ ਰੰਗ, ਸਾਧ ਦਾ ਸੰਗ ਤੇ ਨਿਸ਼ਚਾ ਅਭੰਗ, ਇਹ ਚਾਰ ਦਾਤਾਂ ਮੇਰੀ ਝੋਲੀ ਵਿੱਚ ਪਾ ਦਿਓ। ਸਤਿਗੁਰੂ ਕਹਿਣ ਲੱਗੇ ਵਾਹ ਭਾਈ ਵਿਧੀ ਚੰਦ, ਛੀਨਾ ਗੁਰੂ ਕਾ ਸੀਨਾ ਕਦੇ ਕਮੀ ਨਾ। ਕਹਿਣ ਲੱਗੇ ਤੂੰ ਜਿਹੜੀਆਂ ਚਾਰ ਚੀਜ਼ਾਂ ਮੰਗ ਲਈਆਂ ਤੂੰ ਲੋਕ ਪਰਲੋਕ ਦੇ ਸਾਰੇ ਸੁੱਖ ਝੋਲੀ ਵਿੱਚ ਪਾ ਲਏ ਨੇ। ਸਤਿਗੁਰੂ ਦਾ ਸੰਗ ਰਹੇ, ਸਾਧ ਸੰਗਤ ਵਿੱਚ ਜੁੜਿਆ ਰਹਾਂ, ਅੰਦਰ ਸੁਰਤ ਵਿੱਚ ਨਾਮ ਦਾ ਰੰਗ ਰਹੇ ਤੇ ਵੱਡੇ ਵੱਡੇ ਦੁੱਖ ਵੀ ਆ ਜਾਣ ਪਰ ਮੇਰਾ ਨਿਸ਼ਚਾ ਨਾ ਕਦੀ ਡੋਲੇ, ਨਿਸ਼ਚਾ ਅਭੰਗ ਰਹੇ। ਸਾਧ ਦਾ ਸੰਗ, ਸਤਿਗੁਰੂ ਦਾ ਅੰਗ, ਨਾਮ ਦਾ ਰੰਗ ਤੇ ਨਿਸ਼ਚਾ ਅਭੰਗ ਮੇਰੇ ਸਾਹਿਬ ਨੇ ਬਖਸ਼ਿਸ਼ ਕਰਕੇ ਚਾਰੇ ਦਾਤਾਂ ਝੋਲੀ ਵਿੱਚ ਪਾ ਦਿੱਤੀਆਂ। ਕਸ਼ਮੀਰ ਤੋਂ ਮੁੜਦਿਆਂ ਹੁਣ ਇੱਕ ਨਵ ਜਨਮੇ ਬੱਚੇ ਦੇ ਰੋਣ ਦੀ ਆਵਾਜ਼ ਸੁਣੀ, ਉੱਥੇ ਘੋੜਾ ਰੋਕ ਲਿਆ। ਮੈਂ ਬੇਨਤੀ ਕਰਾਂ ਇਹ ਮੇਰੇ ਦਇਆ ਦੇ ਸਾਗਰ ਨੇ, ਇਹ ਮੇਰੇ ਸਾਹਿਬ ਜੇ ਪੀਰ ਨੇ, ਇਹ ਦਲ ਭੰਜਨ ਗੁਰ ਸੂਰਮਾ ਨੇ, ਤੇ ਕਿਸੇ ਰੋਂਦੇ ਦੀ ਆਵਾਜ਼ ਤੇ ਰੋਂਦੇ ਨੂੰ ਵੇਖ ਕੇ ਚੁੱਪ ਕਰਕੇ ਨਹੀਂ ਲੰਘ ਜਾਂਦੇ। ਬੜੀ ਵਾਰੀ ਸ਼ਾਇਦ ਜੀਵਨ ਵਿੱਚ ਕੋਈ ਦੁਖੀਆ, ਕੋਈ ਦਰਦੀ, ਕੋਈ ਐਸਾ ਰੋਣ ਵਾਲਾ ਮਿਲ ਜਾਏ, ਹੋ ਸਕੇ ਤੇ ਉਸ ਦਾ ਜ਼ਰੂਰ ਪਰ ਉਪਕਾਰ ਕਰਕੇ, ਕਿਉਂਕਿ ਮੇਰੇ ਸਾਹਿਬ ਆਪ ਪਰ ਉਪਕਾਰੀ ਆਏ ਨੇ ਨਾ, ਇਸ ਕਰਕੇ ਕੁਝ ਨਾ ਕੁਝ ਸਤਿਗੁਰਾਂ ਤੋਂ ਸਿੱਖਿਆ ਜ਼ਰੂਰ ਲੈ ਲੈਣਾ। ਘੋੜਾ ਰੋਕਿਆ ਨੇ, ਸਿੱਖਾਂ ਨੂੰ ਆਖਿਓ ਨੇ ਦੇਖੋ ਕੌਣ ਰੋ ਰਿਹਾ, ਸਿੱਖ ਵੇਖ ਆਏ ਤੇ ਕਹਿੰਦੇ ਨੇ ਇੱਕ ਬੜਾ ਕੁਰੂਪ ਜਿਹਾ, ਬੜਾ ਕੋਝਾ ਜਿਹਾ ਹੈ, ਜਿਸ ਦੇ ਜੰਮਦਿਆਂ ਹੀ ਦੰਦ ਨਿਕਲੇ ਹੋਏ, ਰੰਗ ਬੜਾ ਭੈੜਾ, ਨੈਣ ਨਕਸ਼ ਬੜੇ ਡਰਾਵਣੇ, ਜਿਸ ਘਰ ਜੰਮਿਆ ਉਹਨਾਂ ਸਮਝਿਆ ਪਤਾ ਨਹੀਂ ਕਿਹੜੀ ਬਲਾ ਸਾਡੇ ਘਰ ਜੰਮ ਪਈ ਏ, ਉਹਨਾਂ ਕੱਪੜੇ ਚ ਲਪੇਟ ਕੇ ਰੂੜੀ ਦੇ ਢੇਰ ਤੇ ਰੱਖ ਦਿੱਤਾ। ਸਿੱਖ ਕਹਿੰਦੇ ਨੇ ਮਹਾਰਾਜ ਬੜਾ ਕੁਥਰਾ ਬੱਚਾ ਹੈ। ਮੇਰੇ ਸਾਹਿਬ ਕਹਿਣ ਲੱਗੇ ਚੁੱਕ ਲਿਆਓ, ਚੁੱਕ ਲਿਆਂਦਾ, ਹੱਥਾਂ ਵਿੱਚ ਲਿਆ, ਨਜ਼ਰ ਭਰ ਕੇ ਤੱਕਿਆ ਤੇ ਪਤਾ ਕੀ ਕਹਿੰਦੇ ਨੇ, ਤੁਸੀਂ ਕਹਿੰਦੇ ਹੋ ਕੁਥਰਾ, ਇਹ ਤੇ ਬੜਾ ਸੁਥਰਾ, ਧਿਆਨ ਚ ਰੱਖ ਲੈਣਾ। ਕੀ ਆਖਿਓ ਨੇ, ਇਹ ਤੇ ਬੜਾ ਸੁਥਰਾ। ਮੈਂ ਇੱਕ ਬੇਨਤੀ ਕਰਨ ਲੱਗਾ, ਅਗਰ ਗੁਰੂ ਦੀ ਗੋਦ ਤੋਂ ਦੂਰ ਹਾਂ, ਗੰਦਗੀ ਹੈ, ਰੋਣਾ ਹੈ, ਕੋਈ ਵਾਰਸ ਨਹੀਂ, ਮਾਂ ਬਾਪ ਤੋਂ ਯਤੀਮ ਹੈ ਜ਼ਿੰਦਗੀ, ਧਿਆਨ ਚ ਰੱਖ ਲੈਣਾ। ਅਗਰ ਗੁਰੂ ਦੀ ਗੋਦ ਹੈ ਤੇ ਸਮਝ ਲੈਣਾ ਉੱਥੇ ਰੋਣਾ ਨਹੀਂ, ਉੱਥੇ ਸਾਰੀ ਜ਼ਿੰਦਗੀ ਆਪ ਹੱਸੇ ਤੇ ਹੋਰਨਾਂ ਨੂੰ ਹਸਾਉਣਾ ਰਿਹਾ। ਦਸਮ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਇਹਨਾਂ ਕੌਤਕ ਬੜੇ ਕੀਤੇ। ਇਹ ਗੱਲ ਸੱਚ ਹੈ, ਬਖਸ਼ਿਸ਼ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹੋ ਜਾਏ ਗੰਦਗੀ ਤੋਂ ਦੂਰ, ਧਿਆਨ ਚ ਰੱਖ ਲੈਣਾ, ਉਹ ਗੰਦਗੀ ਔਗਣ ਵਿਕਾਰਾਂ ਦੀ ਤੋਂ ਦੂਰ, ਉਹ ਅਸਲੀ ਮਾਂ ਬਾਪ ਦੀ ਗੋਦ ਤੋਂ ਵਿਛੜੇ ਹੋਏ ਨੂੰ ਉਹ ਸੱਚੇ ਮਾਂ ਬਾਪ ਮਿਲ ਜਾਂਦੇ ਨੇ। ਇਹ ਗੱਲ ਸੱਚ ਹੈ, ਜਿੱਥੇ ਗੁਰੂ ਦੀ ਨਜ਼ਰ ਹੋਵੇ, ਗੁਰੂ ਦੀ ਗੋਦ ਹੋਵੇ, ਗੁਰੂ ਦੇ ਬਚਨ ਮੁੱਖੋਂ ਜਿਸ ਪ੍ਰਤੀ ਹੋ ਜਾਣ, ਜ਼ਿੰਦਗੀ ਉਸ ਦੀ ਸਵਰ ਜਾਂਦੀ। ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਭਾਈ ਚੂੜ ਜੀ ਨੇ ਪੁੱਛਿਆ ਸੀ, ਆਪ ਕਹਿੰਦੇ ਹੋ ਸਿੱਖੀ ਦੇ ਬੂਟੇ ਦੀ ਸੰਭਾਲ ਕਰੋ, ਮਹਾਰਾਜ ਸਿੱਖੀ ਦੇ ਬੂਟੇ ਦਾ ਸਰੂਪ ਕੀ ਹੈ? ਮੇਰੇ ਸਾਹਿਬ ਪਤਾ ਕੀ ਕਹਿੰਦੇ ਨੇ, ਭਾਈ ਚੂੜ ਜੀ, ਸਿੱਖੀ ਦੇ ਬੂਟੇ ਦੀ ਜੜ ਹੈ ਨਿਮਰਤਾ। ਜਿਹੜੇ ਪੌਦੇ ਦੀ ਜੜ ਗਹਿਰੀ ਜਾਂਦੀ ਹੈ, ਪੌਦਾ ਓਨਾ ਉੱਚਾ ਵੱਧਦਾ, ਜਿਸ ਦੀ ਨਿਮਰਤਾ ਗਹਿਰੀ ਰਹਿੰਦੀ ਏ, ਉਸ ਦੇ ਧਰਮ ਦੇ ਜੀਵਨ ਦਾ ਦਰਖਤ ਬਹੁਤ ਉੱਚਾ ਹੋ ਜਾਂਦਾ। ਸਿੱਖੀ ਦੇ ਬੂਟੇ ਦੀ ਜੜ ਨਿਮਰਤਾ ਹੈ, ਪੱਤੇ ਸਾਧ ਸੰਗਤ ਨੇ, ਸਾਧ ਸੰਗਤ ਵਿੱਚ ਜੁੜੇ ਰਹਿਣਾ, ਪੱਤੇ ਹਰੇ ਭਰੇ, ਕਹਿਣ ਲੱਗੇ ਟਾਹਣੀਆਂ, ਉਹ ਹੈ ਸੇਵਾ, ਸੇਵਾ ਵਿੱਚ ਜੁੜੇ ਰਹਿਣਾ, ਟਾਹਣੀਆਂ ਨਿਕਲਣਗੀਆਂ। ਕਹਿਣ ਲੱਗੇ ਸੁਰਤ ਗੰਦੀ ਨਾ ਹੋਵੇ, ਮੈਲੀ ਨਾ ਹੋਵੇ, ਸੁਰਤ ਸ਼ੁੱਧ ਰਹੇ, ਇਹ ਸਿੱਖੀ ਦੇ ਬੂਟੇ ਦਾ ਹੈ ਫੁੱਲ। ਤੇ ਕਹਿਣ ਲੱਗੇ ਜਪਦਿਆਂ ਜਪਦਿਆਂ ਮੈਂ ਨੂੰ ਭੁੱਲ ਜਾਣਾ, ਦੇਹ ਤੋਂ ਵਿਦੇਹੀ ਹੋ ਜਾਣਾ, ਸਮਝ ਲੈਣਾ ਸਿੱਖੀ ਦੇ ਬੂਟੇ ਦਾ ਲੱਗ ਗਿਆ ਹੈ ਫਲ। ਉਹ ਮੇਰੇ ਸਾਹਿਬ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ, ਤਮਾਮ ਸੰਸਾਰ ਨੂੰ ਧਰਮ ਦੇ ਮਾਰਗ ਨਾਲ ਜੋੜਿਆ। ਅੱਜ ਮੇਰੇ ਸਾਹਿਬ ਤਖ਼ਤ ਤੇ ਸੁਭਾਏ ਮਾਨ, ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ, ਆ ਮੇਰੇ ਸਾਹਿਬ ਇੱਧਰ ਆਏ। ਅੱਗੋਂ ਸਾਈ ਮੀਆਂ ਮੀਰ ਜੀ ਬੈਠੇ ਸਨ, ਇੱਕਦਮ ਉੱਠ ਕੇ ਖਲੋ ਗਏ, ਅਦਬ ਤੇ ਸਤਿਕਾਰ ਨਾਲ ਮਸਤਕ ਝੁਕਾਇਆ। ਤੇ ਜਿਹਦੇ ਕੋਲ, ਧਿਆਨ ਚ ਰੱਖਿਓ, ਸਾਈ ਮੀਆਂ ਮੀਰ ਦੇ ਸ਼ਰਈ ਲੋਕ ਬੈਠੇ ਸੀ, ਇਸਲਾਮ ਵਾਲੇ ਬੈਠੇ ਸੀ। ਜਦੋਂ ਸਤਿਗੁਰੂ ਚਲੇ ਗਏ ਨਾ, ਤੇ ਸਾਈ ਮੀਆਂ ਮੀਰ ਨੂੰ ਪਤਾ ਕੀ ਕਹਿੰਦੇ ਨੇ, ਤੁਸਾਂ ਕੰਮ ਠੀਕ ਨਹੀਂ ਕੀਤਾ, ਇਸਲਾਮ ਦੇ ਵਿਰੁੱਧ ਕੰਮ ਕੀਤਾ, ਉਮਰ ਇਹਨਾਂ ਦੀ ਛੋਟੀ ਜਿਹੀ, ਹੈਨ ਇਹ ਹਿੰਦੂ ਪੀਰ, ਤੁਸਾਂ ਉੱਠ ਕੇ ਇਹਨਾਂ ਨੂੰ ਮਸਤ ਝੁਕਾਇਆ, ਤੁਸੀਂ ਇਹਨਾਂ ਨੂੰ ਸਿਜਦਾ ਕੀਤਾ। ਤਾਂ ਉਸ ਸਮੇਂ ਧਿਆਨ ਚ ਰੱਖ ਲੈਣਾ, ਸਾਈ ਮੀਆਂ ਮੀਰ ਜੀ ਕਹਿਣ ਲੱਗੇ, ਮੈਂ ਜਦੋਂ ਧਿਆਨ ਚ ਬੈਠਦਾ, ਅੱਲਾ ਤਾਲਾ ਦੀ ਕੁਰਸੀ ਵੱਲ ਦਰਸ਼ਨ ਦੀਦਾਰ ਕਰਨ ਜਾਂਦਾ, ਤੇ ਅੱਲਾ ਤਾਲਾ ਦੀ ਕੁਰਸੀ ਤੇ ਵੀ ਤੇ ਇਹੀ ਬੈਠੇ ਹੁੰਦੇ ਨੇ ਜਿਹਦੇ ਸਾਹਮਣੇ ਆਏ ਸੀਗੇ। ਸ਼ਾਇਦ ਤੁਹਾਂ ਅੱਲਾ ਨੂੰ ਵੇਖਿਆ ਹੀ ਨਹੀਂ, ਇਸ ਕਰਕੇ ਤੁਹਾਨੂੰ ਜਾਪਦਾ ਕੋਈ ਹੋਰ ਨੇ, ਇਹ ਮੇਰੇ ਉਹੀ ਅੱਲਾ ਨੇ ਜਿਹੜੇ ਸੱਤਵੇਂ ਆਕਾਸ਼ ਵਿੱਚ ਸ਼ਾਇਦ ਕਹਿੰਦੇ ਨੇ ਉਹ ਸੋਨੇ ਦੀ ਕੁਰਸੀ ਤੇ ਬੈਠੇ ਨੇ। ਮੈਂ ਤਾਂ ਰੋਜ਼ ਇਹਨਾਂ ਨੂੰ ਤਖ਼ਤ ਤੇ ਬੈਠਾ ਵੇਖ ਮਹਿਸੂਸ ਕਰਦਾ, ਮੈਨੂੰ ਮੇਰਾ ਅੱਲਾ ਸਾਹਮਣੇ ਮਿਲ ਗਿਆ। ਇਹ ਗੱਲ ਸੱਚ ਹੈ। ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵੱਧਦੀ ਸ਼ਕਤੀ ਨੂੰ ਵੇਖ ਕੇ ਇੰਨਾ ਆਪਣੇ ਝੰਡੇ ਝੁਲਾ ਲਏ, ਇੰਨਾ ਆਪਣੀ ਫੌਜ ਬਣਾ ਲਈ, ਇੰਨਾ ਸ਼ਸਤਰ ਇਕੱਠੇ ਕਰ ਲਏ, ਇੰਨਾ ਆਪਣਾ ਕਿਲਾ ਬਣਾ ਲਿਆ, ਇੰਨਾ ਆਪਣਾ ਤਖ਼ਤ ਬਣਾ ਲਿਆ। ਇਹ ਤੇ ਆਪਣੇ ਫੁਰਮਾਨ ਜਾਰੀ ਕਰਦੇ ਨੇ, ਇਹ ਤੇ ਹੁਕਮਨਾਮੇ ਜਾਰੀ ਕਰਦੇ ਨੇ, ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਗਿਆ। ਮੈਂ ਬੇਨਤੀ ਕਰਾਂ, ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਕੈਦ ਨਹੀਂ ਹੋਏ, ਬਲਕਿ ਗਵਾਲੀਅਰ ਦੇ ਕਿਲੇ ਦੇ ਕੈਦੀਆਂ ਨੂੰ ਛੁਡਾਉਣ ਦੇ ਲਈ ਗਏ ਨੇ। ਮੇਰੇ ਸਾਹਿਬ ਨੇ ਉਸ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ, ਇਹ ਗੱਲ ਸੱਚ ਹੈ, ਉੱਥੋਂ ਦੇ 52 ਰਾਜੇ ਜਿਹੜੇ ਕੈਦੀ ਸਨ, ਮੈਂ ਪਿੱਛੇ ਜੇ ਗਵਾਲੀਅਰ ਪ੍ਰੋਗਰਾਮ 'ਤੇ ਗਿਆ, ਮੈਨੂੰ ਉੱਥੇ ਉਹਨਾਂ ਦਿਖਾਇਆ, ਆਹ ਇੱਕ ਬਾਹਰ ਵਾਰ ਜੇ ਮਹਿਲ ਜਿਹਾ ਬਣਾਇਆ, ਵੱਡੇ ਵੱਡੇ ਥੰਮ ਨੇ ਤੇ ਥੋੜੀ ਜਿਹੀ ਦੂਰੀ ਤੇ ਇੱਕ ਪਾਣੀ ਦਾ ਤਲਾਬ ਜਿਹਾ ਬਣਾਇਆ, ਉਸ ਥੰਮ ਦੇ ਨਾਲ ਰਾਜਿਆਂ ਨੂੰ ਪੈਰ ਵਿੱਚ ਸੰਗਲ ਪਾ ਕੇ ਬੰਨ ਦਿੰਦੇ ਤੇ ਕਹਿੰਦੇ ਜਦੋਂ ਜੀ ਕਰੇ ਲੰਬਾ ਸੰਗਲ ਜਾ ਕੇ ਉੱਥੋਂ ਪਾਣੀ ਪੀ ਲੈਣਾ। ਵਿਚਾਰੇ ਪਾਣੀ ਪੀ ਲੈਂਦੇ, ਛੱਪੜੀ ਦਾ ਪਾਣੀ ਪੀਣਾ ਤੇ ਉੱਥੇ ਬੈਠੇ ਰਹਿਣਾ, ਔਰ ਉਹੋ ਜਿਹਾ ਭੋਜਨ ਜਿਸ ਵਿੱਚ ਨਿੰਮੀ ਨਿੰਮੀ ਜ਼ਹਿਰ ਹੋਣੀ ਉਹ ਖਿਲਾਣਾ, ਤੇ ਆਸਤੇ ਆਸਤੇ ਰਾਜੇ ਮਰ ਜਾਣ। ਪਰ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਆ ਜਾਣ, ਮੈਂ ਬੇਨਤੀ ਕਰਾਂ ਮਰਦਿਆਂ ਨੂੰ ਬਚਾ ਲੈਣ, ਉਹਨਾਂ ਦਾ ਪੱਲਾ ਫੜ ਲੈਣ, ਤੇ ਅੱਜ ਉਹ ਰਾਜੇ ਕੈਦੀ ਨਾ ਰਹਿਣ, ਕੈਦ ਤੋਂ ਆਜ਼ਾਦ ਹੋ ਜਾਣ। ਨਿਜ਼ਾਮੂਦੀਨ ਔਲੀਏ ਨੇ, ਸਾਈਂ ਮੀਆਂ ਮੀਰ ਨੇ ਆਖਿਆ ਸੀ ਜਹਾਂਗੀਰ ਤੂੰ ਹੋ ਗਿਆ ਬਿਮਾਰ, ਤੈਨੂੰ ਰਾਤ ਨੂੰ ਆਉਂਦੇ ਡਰਾਉਣੇ ਸੁਪਨੇ, ਕਦੀ ਤੂੰ ਕਹਿੰਦਾ ਕੋਈ ਸ਼ੇਰ ਆ ਗਿਆ ਮੈਨੂੰ ਡਰਾਉਣ ਲੱਗ ਪਿਆ। ਕਹਿਣ ਲੱਗੇ ਏਡੇ ਵੱਡੇ ਪੀਰ, ਉਹ ਅੱਲਾ ਦੇ ਪੀਰ, ਉਹ ਰੱਬ ਦੀ ਜੋਤ, ਉਹਨਾਂ ਨੂੰ ਤੂੰ ਗਵਾਲੀਅਰ ਦੇ ਕਿਲੇ ਵਿੱਚ ਬੰਦ ਕਰੀ ਬੈਠਾ, ਤੂੰ ਕਹਿੰਦਾ ਮੈਨੂੰ ਡਰਾਉਂਦੇ ਨੇ, ਤੇਰੀ ਦੋਜਕ ਵਿੱਚ ਵੀ ਥਾਂ ਨਹੀਂ ਮਿਲਣੀ। ਉਸ ਸਮੇਂ ਫਿਰ ਜਹਾਂਗੀਰ ਨੇ ਜਦੋਂ ਰਿਹਾਈ ਦਾ ਹੁਕਮ ਕੀਤਾ, 52 ਰਾਜੇ ਵੀ 52 ਕਲੀਆਂ ਵਾਲੇ ਚੋਲੇ ਦੀ ਇੱਕ ਇੱਕ ਕਲੀ ਫੜ ਕੇ ਆਜ਼ਾਦ ਹੋ ਗਏ। ਇਹ ਗੱਲ ਸੱਚ ਹੈ। ਅੱਜ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਬੰਦੀ ਛੋੜ ਦਾਤਾ ਨੇ, ਉਹ ਸਾਡੇ ਜੀਵਨ ਦੇ ਬੰਧਨ ਛੁਡਾਉਣ ਵਾਲੇ ਨੇ, ਬਸ਼ਰਤੇ ਇੱਕ ਗੁਰੂ ਦਾ ਪੱਲਾ ਫੜ ਲਈਏ। ਭਗਤੀ ਤੇ ਸ਼ਕਤੀ ਨਾਲ ਜੁੜਦੇ ਹਾਂ, ਆਪਣਾ ਆਪਣਾ ਜੀਵਨ ਲੋਕ ਪ੍ਰਲੋਕ ਸੁਹੇਲਾ ਕਰੀਏ। ਇਹ ਹੈ ਤਖਤ ਬਹਿ ਤਖਤ ਹੈ ਕੀ ਲਾਇਕ, ਪੰਚ ਸਮਾਏ ਗੁਰਮਤ ਪਾਇਕ, ਤਖਤ ਰਾਜਾ ਸੋ ਬਹਿ ਜੇ ਤਖਤ ਹੈ ਲਾਇਕ ਹੋਈ, ਜਿੰਨੀ ਸੱਚ ਪਛਾਣਿਆ ਸੱਚ ਰਾਜੇ ਸੇਈ। ਇਹ ਹੈ ਕਿਰਪਾਨ ਪਾਨਧਾਰੀਅੰਗ ਕਰੋਰ ਪਾਪ ਟਾਰੀਅੰਗ, ਮੇਰੇ ਸਾਹਿਬ ਰਹਿਮਤ ਕਰਨ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਚਰਨ ਕਮਲਾਂ ਵਿੱਚ ਕੋਟਾਨ ਕੋਟ ਨਮਸਕਾਰ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਬਖਸ਼ਿਸ਼ ਨਾਲ ਜੁੜੀਏ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਬਖਸ਼ਿਸ਼ ਨਾਲ ਜੁੜੀਏ। ਸਮਝ ਲੈਣਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਖਸ਼ਿਸ਼ ਨਾਲ ਝੋਲੀਆਂ ਭਰੀਆਂ ਜਾਣ, ਪਾਪ ਕੱਟੇ ਜਾਣ, ਅੰਦਰ ਧਰਮੀ ਜੀਵਨ ਬਣ ਜਾਏ ਤੇ ਲੋਕ ਪ੍ਰਲੋਕ ਸੁਹੇਲਾ ਹੋਵੇ ਜੀ। ਮੈਂ ਇਹਨਾਂ ਅੱਖਰਾਂ ਨਾਲ 2 ਦਿਨ ਦੀ ਹਾਜ਼ਰੀ ਭਰਦੇ ਹਾਂ, ਹੋਈਆਂ ਸਮੁੱਚੀਆਂ ਭੁੱਲਾਂ ਦੀ ਖਿਮਾ ਮੰਗਦਾ। ਕੋਟਾਨ ਕੋਟ ਧੰਨਵਾਦ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਾ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਦਰ ਦੀ ਬਰਕਤ ਨਾਲ ਜੁੜ ਬੈਠੇ ਹਾਂ ਜੀ। ਤਿਨ੍ਹਾਂ ਨੂੰ ਕੋਟਾਨ ਕੋਟ ਪ੍ਰਣਾਮ, ਕੋਟਾਨ ਕੋਟ ਨਮਸਕਾਰ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਹਾਰਦਿਕ ਤੌਰ 'ਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਅਤੇ ਸਮੂਹ ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰੇ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਹਾਰਦਿਕ ਤੌਰ 'ਤੇ ਗੁਰੂ ਘਰ ਦੇ ਮੁੱਖ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ। ਸਾਰੀਆਂ ਸੰਗਤਾਂ ਦਾ ਜੀ ਆਇਆਂ ਕਹਿੰਦੇ ਹਾਂ ਬਹੁਤ ਬਹੁਤ ਧੰਨਵਾਦ। ਆਓ ਦਸਰੇ ਦੀਆਂ ਭੁੱਲਾਂ ਦੀ ਖਿਮਾ ਕਰਦੇ ਹਾਂ, ਪਾਵਨ ਹੁਕਮ ਦੀਆਂ 2 ਪੰਕਤੀਆਂ ਸ਼ਰਵਣ ਕਰਕੇ ਫਤਿਹ ਨਾਲ ਸਾਂਝ ਪਾਈਏ ਜੀ।
ਆਇਆ ਸੋ ਪਰਵਾਨ ਹੈ ਭਾਈ, ਜੇ ਗੁਰ ਸੇਵਾ ਚਿਤ ਲਾਏ, ਨਾਨਕ ਨਾਮ ਹਰ ਪਾਈਐ ਭਾਈ, ਗੁਰ ਸਬਦੀ ਮੇਲਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।